ਜੁਗੋ ਜੁਗਟਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਿੱਠੀ ਤੇ ਨਿੱਘੀ ਗੋਦ ਵਿੱਚ ਜੁੜ ਬੈਠੀ ਗੁਰੂ ਰੂਪ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰੇ ਬਾਊ ਜੀ ਹੋਰਾਂ ਦੀਆਂ ਆਤਮਕ ਲੇਖਣੀਆਂ, ਇਹਨਾਂ ਲੇਖਣੀਆਂ ਵਿੱਚੋਂ ਜੋ ਅੱਜ ਦਾ ਵਿਸ਼ਾ ਹੈ ਜੀ, ਇਹ ਹੈ ਧਰਮ ਪ੍ਰਚਾਰ। 9 ਲੇਖ ਹਨ ਇਸ ਲੜੀ ਦੇ। ਅੱਜ ਜੋ ਅਸੀਂ ਪੜ੍ਹਾਂਗੇ ਉਹ ਹੈ ਭਾਗ 5, ਧਰਮ ਪ੍ਰਚਾਰ, ਲੇਖ ਨੰਬਰ 15। ਆਓ ਬੜੇ ਪਿਆਰ ਨਾਲ ਸਰਵਣ ਕਰੀਏ। ਧਰਮ ਪ੍ਰਚਾਰ, ਧਰਮ ਪ੍ਰਚਾਰ ਦਾ ਅਧਿਆਤਮਕ ਪੱਖ। ਅਕਾਲ ਪੁਰਖ ਨੇ ਦੇਖਣ ਕੋ ਪਰਪੰਚ ਕੀਆ ਅਨੁਸਾਰ ਆਪਣੀ ਮੌਜ 'ਚ ਇਹ ਕਾਇਨਾਤ ਸਾਜੀ ਹੈ। 84 ਲੱਖ ਜੂਨਾਂ ਤੇ ਹੋਰ ਬੇਅੰਤ ਤੱਤ ਸਾਜ ਕੇ ਇਹਨਾਂ ਵਿੱਚ ਅਦ੍ਰਿਸ਼ਟ ਸੂਖਮ ਸਰੂਪ ਵਿੱਚ ਆਪ ਹੀ ਗੁਪਤ ਵਰਤ ਰਿਹਾ ਹੈ। ਇਸ ਇਲਾਹੀ ਜੋਤ ਉਦਾਲੇ ਹੋਮੇ ਦੇ ਭਰਮ ਭੁਲਾਵੇ ਦਾ ਛੋੜ ਚੜਨ ਕਾਰਨ ਇਹ ਅੱਡ ਅੱਡ ਹਸਤੀਆਂ ਬਣੀਆਂ ਹੋਈਆਂ ਹਨ, ਜਿਨ੍ਹਾਂ ਨੂੰ ਜੀਵ ਕਿਹਾ ਜਾਂਦਾ ਹੈ। ਇਹਨਾਂ ਜੀਵਾਂ ਦੇ ਜਨਮ, ਵਧਣ ਫੁੱਲਣ, ਪ੍ਰਤਪਾਲਣਾ, ਵਿਕਾਸ ਤੇ ਲੈ ਲਈ ਆਪਣੇ ਇਲਾਹੀ ਹੁਕਮ ਦੁਆਰਾ ਉਸ ਨੇ ਕੁਦਰਤ ਬਣਾ ਦਿੱਤੀ। ਇਹ ਕੁਦਰਤ ਕੋਈ ਬਾਹਰਲੀ ਅਡਰੀ ਹਸਤੀ ਨਹੀਂ ਚਲਾ ਰਹੀ। ਇਸ ਕੁਦਰਤ ਵਿੱਚ ਹਰ ਇੱਕ ਸ਼ੈ ਜਾਂ ਜੀਵ ਉਸਤੇ ਅੰਤਰ ਨਾਲ ਲਿਖੇ ਇਲਾਹੀ ਹੁਕਮ ਦੁਆਰਾ ਜੀਵਨ ਵਿੱਚ ਵਿਚਰ ਰਿਹਾ ਹੈ। ਹਾਂਜੀ, ਇਸ ਕੁਦਰਤ ਵਿੱਚ ਹਰ ਇੱਕ ਸ਼ੈ ਜਾਂ ਜੀਵ ਉਸਦੇ ਅੰਤਰਾਤਮੇ ਨਾਲ ਲਿਖੇ ਇਲਾਹੀ ਹੁਕਮ ਦੁਆਰਾ ਜੀਵਨ ਵਿੱਚ ਵਿਚਰ ਰਿਹਾ ਹੈ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਇਹ ਹੁਕਮ ਕਿਤਾਬਾਂ 'ਚ ਨਹੀਂ ਲਿਖਿਆ ਹੋਇਆ। ਇਹ ਤਾਂ ਹਰ ਜੀਵ ਦੇ ਨਾਲ ਉਸਦੀ ਸਾਜਨਾ ਵੇਲੇ ਧੁਰੋਂ ਹੀ ਅੰਤਰ ਆਤਮੇ ਲਿਖਿਆ ਆਉਂਦਾ ਹੈ। ਕਿਤਾਬਾਂ ਵਿੱਚ ਲਿਖੇ ਕਾਨੂੰਨ ਤਾਂ ਮਿਟ ਸਕਦੇ ਹਨ ਜਾਂ ਬਦਲ ਸਕਦੇ ਹਨ, ਪਰ ਇਹ ਇਲਾਹੀ ਹੁਕਮ ਜੀਵ ਦੇ ਅੰਤਰ ਆਤਮੇ ਨਾਲ ਲਿਖਿਆ ਹੋਣ ਕਰਕੇ ਅਭੁੱਲ, ਅਟਲ, ਸਦੀਵੀ, ਇਕਸਾਰ ਵਰਤ ਰਿਹਾ ਹੈ। ਇਲਾਹੀ ਹੁਕਮ ਭਿੰਨ ਭਿੰਨ ਜੂਨਾਂ ਦੇ ਅੱਡ ਅੱਡ ਜੀਵਾਂ ਵਿੱਚ ਓਤ ਪੋਤ ਲਿਪਟ ਕੇ ਗੁਪਤ ਰੂਪ 'ਚ ਵਰਤ ਰਿਹਾ ਹੈ। ਹਾਂਜੀ, ਇਲਾਹੀ ਹੁਕਮ ਭਿੰਨ ਭਿੰਨ ਜੂਨਾਂ ਦੇ ਅੱਡ ਅੱਡ ਜੀਵਾਂ ਵਿੱਚ ਓਤ ਪੋਤ ਲਿਪਟ ਕੇ ਗੁਪਤ ਰੂਪ 'ਚ ਵਰਤ ਰਿਹਾ ਹੈ। ਜਦੋਂ ਤੱਕ ਜੀਵ ਇਸ ਇਲਾਹੀ ਹੁਕਮ ਨੂੰ ਬੁੱਝ ਕੇ ਇਸ ਦੀ ਰਜ਼ਾ ਵਿੱਚ ਚੱਲਦਾ ਹੈ, ਉਦੋਂ ਤਾਈਂ ਜੀਵ ਆਤਮਕ ਜੀਵਨ ਰੋਮ ਵਿੱਚ ਸਹਿਜੇ ਹੀ ਰੁੜਦਾ ਹੋਇਆ ਆਪਣੇ ਹੁਕਮੀ ਅਕਾਲ ਪੁਰਖ ਵੱਲ ਖਿੱਚੀਂਦਾ ਜਾਂਦਾ ਹੈ। ਪਰ ਜਦ ਜੀਵ ਆਪਣੀ ਹੋਮੇ ਦੇ ਭਰਮ ਭੁਲਾਵੇ ਵਿੱਚ ਆਪਣੀ ਸਿਆਣਪ ਤੇ ਚਤੁਰਾਈ ਘੋਟਦਾ ਹੈ ਅਤੇ ਇਲਾਹੀ ਜੀਵਨ ਰੋਂ ਦੀ ਰਵਾਨਗੀ 'ਚ ਵਿਘਨ ਪਾ ਦਿੰਦਾ ਹੈ, ਤਾਂ ਉਹ ਇਲਾਹੀ ਹੁਕਮ ਤੋਂ ਬੇਮੁਖ ਹੋ ਕੇ ਤ੍ਰੈ ਗੁਣੀ ਮਾਇਕੀ ਅਸੂਲ, ਕਿਹੜਾ, ਜੋ ਮੈਂ ਕੀਆ ਸੋ ਮੈਂ ਪਾਇਆ, ਕਾਰਮਿਕ ਲੋ ਦੇ ਅਧੀਨ ਫਿਰ ਉਹ ਜੀਵਨ ਭੋਗਦਾ ਹੈ। ਜੀਵ ਅਕਾਲ ਪੁਰਖ ਦੀ ਜੋਤ ਸਰੂਪੀ ਪ੍ਰਕਾਸ਼ ਦੀ ਚਿਣਗ ਜਾਂ ਜੋਤ ਹੋਣ ਕਾਰਨ ਇਸ ਦੀ ਸਾਜਨਾ ਦੇ ਨਾਲ ਹੀ ਇਸ ਦੇ ਪਾਲਣ ਪੋਸਣ ਅਤੇ ਵਿਕਾਸ ਦਾ ਸੰਪੂਰਨ ਅਤੇ ਅਭੁੱਲ ਪ੍ਰਬੰਧ ਅਕਾਲ ਪੁਰਖ ਨੇ ਆਪਣੇ ਹੁਕਮ ਦੁਆਰਾ ਕਰ ਛੱਡਿਆ ਹੈ। ਇਹਦੀ ਪਾਲਣ ਪੋਸਣਾ ਤੇ ਵਿਕਾਸ ਜੀਵ ਦੇ ਸਰੀਰਕ, ਮਾਨਸਿਕ ਤੇ ਆਤਮਕ ਵਿਕਾਸ, ਇਸ ਨੂੰ ਕਿਸੇ ਬਾਹਰਲੀ ਸ਼ਕਤੀ ਦੇ ਆਸਰੇ ਨਹੀਂ ਛੱਡਿਆ। ਬਾਹਰਲੀ ਸ਼ਕਤੀ ਦੇ ਕਾਨੂੰਨ ਅਧੂਰੇ ਤੇ ਗਲਤ ਹੋ ਸਕਦੇ ਹਨ ਤੇ ਬਦਲ ਸਕਦੇ ਹਨ, ਪਰ ਇਲਾਹੀ ਹੁਕਮ ਸੰਪੂਰਨ, ਅਭੁੱਲ, ਅਟਲ ਧੁਰਾਂ ਤੋਂ ਇਕਸਾਰ ਵਰਤਦਾ ਆਇਆ ਹੈ ਤੇ ਇਸ ਤਰ੍ਹਾਂ ਸਦੀਵੀ ਚੱਲਦਾ ਰਹੇਗਾ। ਕਿਸ ਤਰ੍ਹਾਂ ਆਪਣੇ ਜੀਵ ਦੀ ਪ੍ਰਤਿਪਾਲਣਾ ਕਰਦਾ ਅਕਾਲ ਪੁਰਖ, ਉਹਦਾ ਇੱਕ ਉਦਾਹਰਣ। ਦੁਨਿਆਵੀ ਮਾਂ ਆਪਣੇ ਬੱਚੇ ਦੀ ਸਦਾ ਸ਼ੁਭ ਚਿੰਤਕ ਹੈ ਤੇ ਉਸਦਾ ਭਲਾ ਲੋਚਦੀ ਹੈ, ਪਿਆਰ ਕਰਦੀ ਹੈ। ਦੁਨਿਆਵੀ ਮਾਂ ਦੇ ਹਿਰਦੇ 'ਚ ਆਪਣੀ ਅੰਸ਼ ਬੱਚੇ ਲਈ ਇਹ ਅਮਿੱਟ ਪਿਆਰ ਤੇ ਸ਼ੁਭ ਕਾਮਨਾਵਾਂ ਇਲਾਹੀ ਮਾਂ ਪਰਮਾਤਮਾ ਦਾ ਆਪਣੀ ਅੰਸ਼ ਜੀਵਾਂ ਲਈ ਬੇਅੰਤ ਆਤਮਕ ਪਿਆਰ ਤੇ ਸ਼ੁਭ ਭਾਵਨਾਵਾਂ ਦਾ ਹੀ ਅਕਸ ਜਾਂ ਪ੍ਰਤੀਕ ਹੈ। ਗੁਰਬਾਣੀ ਚ ਇਸ ਇਲਾਹੀ ਪਿਆਰ ਨੂੰ ਇਉਂ ਦਰਸਾਇਆ ਗਿਆ ਹੈ, ਜੀ ਜੰਤ ਸਭ ਪਾਛੇ ਕਰਿਆ ਪ੍ਰਥਮੇ ਰਿਜਕ ਸਮਾਹ। ਆਪਣੇ ਜੀ ਜੰਤ ਪ੍ਰਤਪਾਰੇ ਜਿਉ ਬਾਰਕ ਮਾਤਾ ਸਮਾਰੇ। ਉਹ ਨਿਰਗੁਣਿਆਰੇ ਪਾਲਦਾ ਭਾਈ ਦੇਨ ਥਾਵੇਂ ਥਾਓ ਰਿਜਕ ਸੰਭਾਏ ਸਾਸ ਸਾਸ ਭਾਈ ਗੂੜਾ ਜਾਗਾ ਨਾਉ। ਹਰ ਜੀ ਮਾਤਾ ਹਰ ਜੀ ਪਿਤਾ ਹਰ ਜੀਓ ਪ੍ਰਤਪਾਲਕ ਹਰ ਜੀ ਮੇਰੀ ਸਾਰ ਕਰੇ ਹਮ ਹਰ ਕੇ ਬਾਲਕ ਸਹਿਜੇ ਸਹਿਜ ਖਿਲਾਏਦਾ ਨਹੀਂ ਕਰਦਾ ਆਲਕ ਔਗਣ ਕੋ ਨਾਚ ਤਾਰਦਾ ਗੱਲ ਸੇਤੀ ਲਾਇਕ। ਹੁਣ ਜਦ ਕਿ ਜੀਵਾਂ ਦੀ ਸਰੀਰਕ ਅਤੇ ਮਾਨਸਿਕ ਸੰਭਾਲ ਤੇ ਵਿਕਾਸ ਲਈ ਅਕਾਲ ਪੁਰਖ ਨੇ ਆਪਣੇ ਹੁਕਮ ਦੁਆਰਾ ਕੁਦਰਤ ਦੀ ਰਚਨਾ ਦੇ ਨਾਲ ਹੀ ਸੰਪੂਰਨ ਤੇ ਅਟਲ ਪ੍ਰਬੰਧ ਕਰ ਦਿੱਤਾ ਸਰੀਰਕ ਤੇ ਮਾਨਸਿਕ ਸੰਭਾਲ ਲਈ, ਤਾਂ ਸਾਡੇ ਆਤਮਕ ਵਿਕਾਸ ਲਈ ਵੀ ਧੁਰਾਂ ਤੋਂ ਹੀ ਸੰਪੂਰਨ ਅਪੁੱਲ ਅਟਲ ਸਾਧਨ ਜਾਂ ਧਰਮ ਸਾਡੇ ਅੰਤਰਾਤਮੇ ਨਾਲ ਹੀ ਲਿਖ ਦਿੱਤਾ ਹੈ, ਤਾਂ ਕਿ ਉਸਦੀ ਪਿਆਰੀ ਅੰਸ਼ ਰੂਪ ਜੀਵ ਨੂੰ ਆਤਮਕ ਜੀਵਨ ਦੀ ਸਹੀ ਅਗਵਾਈ ਲਈ ਕਿਸੇ ਬਾਹਰਲੇ ਦਿਮਾਗੀ ਗਿਆਨ ਦਾ ਆਸਰਾ ਨਾ ਲੈਣਾ ਪਵੇ, ਕਿਉਂਕਿ ਬਾਹਰ ਮੁਖੀ ਦਿਮਾਗੀ ਗਿਆਨ ਹਉਮੈ ਦੇ ਭਰਮ ਪੁਲਾਵੇ ਵਿੱਚ ਉਪਜਦਾ ਹੈ। ਇਸ ਲਈ ਬਾਹਰਲਾ ਦਿਮਾਗੀ ਗਿਆਨ ਬਹੁਰੰਗਾ ਬਦਲਵਾਂ ਅਧੂਰਾ ਤੇ ਗਲਤ ਹੋ ਸਕਦਾ ਹੈ। ਜੀਵਨ ਦਾ ਸਭ ਤੋਂ ਉੱਚਾ ਸੁੱਚਾ ਵਿਸ਼ੇਸ਼ ਤੇ ਜ਼ਰੂਰੀ ਪੱਖ ਆਤਮਕ ਜੀਵਨ ਹੈ। ਜਦਕਿ ਅਕਾਲ ਪੁਰਖ ਨੇ ਆਪਣੀ ਅੰਸ਼ ਰੂਪੀ ਜੀਵਾਂ ਦੇ ਸਰੀਰਕ ਤੇ ਮਾਨਸਿਕ ਜੀਵਨ ਦਾ ਪ੍ਰਬੰਧ ਕਿਸੇ ਬਾਹਰਲੀ ਸ਼ਕਤੀ ਤੇ ਨਹੀਂ ਛੱਡਿਆ, ਤਾਂ ਜੀਵ ਦੇ ਜ਼ਰੂਰੀ ਆਤਮਕ ਪੱਖ ਦੇ ਵਿਕਾਸ ਦਾ ਪ੍ਰਬੰਧ ਕਿਸੇ ਬਾਹਰ ਮੁਖੀ ਸੀਮਤ ਭਰਮ ਭੁਲਾਵੇ ਵਾਲੇ ਦਿਮਾਗੀ ਗਿਆਨ ਜਾਂ ਧਰਮ ਤੇ ਕਿਵੇਂ ਛੱਡਿਆ ਜਾ ਸਕਦਾ ਹੈ? ਦੂਜੇ ਸ਼ਬਦਾਂ ਵਿੱਚ ਜੀਵ ਦੇ ਆਤਮਕ ਜੀਵਨ ਦੇ ਵਿਕਾਸ ਲਈ ਵੀ ਅੰਤਰ ਆਤਮੇ ਹੀ ਅਨੁਭਵੀ ਤੱਤ ਗਿਆਨ ਗੁੱਜੇ ਰੂਪ ਚ ਬਖਸ਼ ਦਿੱਤਾ ਹੈ, ਜਿਸ ਨੂੰ ਅਸੀਂ ਅਗਿਆਨਤਾ ਵਿੱਚ ਬੌਧਿਕ ਗਿਆਨ ਨਾਲ ਬਾਹਰੋਂ ਲੱਭਦੇ ਫਿਰਦੇ ਹਾਂ। ਸਭ ਕਿਛ ਕਰਮ ਹੈ ਬਾਹਰ ਨਾਹੀਂ, ਬਾਹਰ ਟੋਲੈ ਸੋ ਪਰਮ ਭੁਲਾਈ। ਇਹ ਆਤਮ ਪ੍ਰਕਾਸ਼ਮਈ ਤੱਤ ਗਿਆਨ ਜਾਂ ਆਤਮਕ ਧਰਮ ਦਾ ਪ੍ਰਕਾਸ਼ ਤੁਰ ਅੰਤਰ ਬਿਰਤੀਆਂ ਨੂੰ ਸ਼ਬਦ ਸੁਰਤ ਵਿੱਚ ਲਾ ਕੇ ਅਟੁੱਟ ਸਿਮਰਨ ਦੁਆਰਾ ਹੀ ਅਨੁਭਵ ਕੀਤਾ, ਬੁੱਝਿਆ, ਸੀਜਿਆ, ਪਹਿਚਾਨਿਆ, ਪ੍ਰਗਟਾਇਆ ਜਾ ਸਕਦਾ ਹੈ। ਹਾਂਜੀ, ਕਿੱਥੋਂ ਮਿਲੇਗਾ ਸਾਨੂੰ ਇਹ ਤੱਤ ਗਿਆਨ? ਇਹ ਆਤਮ ਪ੍ਰਕਾਸ਼ਮਈ ਤੱਤ ਗਿਆਨ ਜਾਂ ਆਤਮਕ ਧਰਮ ਦਾ ਪ੍ਰਕਾਸ਼ ਇਹ ਧੁਰ ਅੰਤਰ ਬਿਰਤੀਆਂ ਨੂੰ ਸ਼ਬਦ ਸੁਰਤ ਵਿੱਚ ਲਾ ਕੇ ਅਟੁੱਟ ਸਿਮਰਨ ਦੁਆਰਾ ਹੀ ਅਨੁਭਵ ਕੀਤਾ, ਬੁੱਝਿਆ, ਸਿੱਝਿਆ, ਪਹਿਚਾਨਿਆ, ਪ੍ਰਗਟਾਇਆ ਜਾ ਸਕਦਾ ਹੈ। ਅਕਾਲ ਪੁਰਖ ਨੂੰ ਪਤਾ ਸੀ ਕਿ ਜੀਵ ਹਉਮੈ ਦੇ ਭਰਮ ਪੁਲਾਵੇ ਵਿੱਚ ਮਾਇਆ ਦੇ ਚਿਲਕਵੇਂ ਚਮਤਕਾਰਾਂ 'ਚ ਫਸ ਸਕਦਾ ਹੈ ਤੇ ਕਰਮਬੱਧ ਹੋ ਕੇ ਆਵਾਗਮਨ ਦੇ ਚੱਕਰ ਵਿੱਚ ਪੈ ਕੇ ਮੋਹ ਮਾਇਆ 'ਚ ਗਲਤਾਨ ਹੋ ਕੇ ਆਪਣੇ ਇਲਾਹੀ ਮਾਤਾ ਪਿਤਾ ਨੂੰ ਭੁੱਲ ਸਕਦਾ ਹੈ। ਇਸੇ ਕਰਕੇ ਜੀਵਾਂ ਨੂੰ ਮੋਹ ਮਾਇਆ ਦੇ ਭਰਮ ਪੁਲਾਵੇ 'ਚੋਂ ਕੱਢਣ ਲਈ ਅਕਾਲ ਪੁਰਖ ਨੇ ਆਦਿ ਤੋਂ ਹੀ ਗੁਰੂ, ਅਵਤਾਰ, ਪੈਗੰਬਰ ਦੁਨੀਆਂ 'ਚ ਪਠਾਏ। ਇਹਨਾਂ ਗੁਰੂਆਂ ਅਵਤਾਰਾਂ ਨੇ ਆਪੋ ਆਪਣੇ ਸਮੇਂ ਦੀ ਲੋੜ ਅਨੁਸਾਰ ਭਿੰਨ ਭਿੰਨ ਧਰਮ ਰਚ ਕੇ ਜੀਵਾਂ ਨੂੰ ਆਤਮਕ ਜੀਵਨ ਦੀ ਸੇਧ ਦਿੱਤੀ, ਨਾਲ ਹੀ ਆਪੋ ਆਪਣੀਆਂ ਭਾਸ਼ਾਵਾਂ ਵਿੱਚ ਬਾਣੀਆਂ ਰਚ ਕੇ ਸਦੀਵ ਲਈ ਛੱਡ ਗਏ, ਤਾਂ ਕਿ ਜੀਵ ਇਹਨਾਂ ਤੋਂ ਆਤਮਕ ਜੀਵਨ ਲਈ ਹਮੇਸ਼ਾ ਪ੍ਰੇਰਨਾ ਤੇ ਸੇਧ ਲੈ ਸਕਣ। ਇਹਨਾਂ ਗੁਰੂਆਂ ਅਵਤਾਰਾਂ ਦੇ ਜੋਤੀ ਜੋਤ ਸਮਾਉਣ ਤੋਂ ਮਗਰੋਂ ਸਮਾਂ ਪਾ ਕੇ ਸਹਿਜੇ ਸਹਿਜੇ ਮਾਇਆ ਦੇ ਭਰਮ ਭੁਲਾਵੇ ਦੇ ਅਸਰ ਹੇਠ ਜਨਤਾ ਮੁੜ ਮੋਹ ਮਾਇਆ 'ਚ ਗਲਤਾਨ ਹੁੰਦੀ ਹੋਈ ਆਪਣੇ ਕਰਤੇ ਨੂੰ ਭੁੱਲਦੀ ਗਈ। ਇਸ ਤਰ੍ਹਾਂ ਜੀਵ ਆਪਣੇ ਇਲਾਹੀ ਮਾਤਾ ਪਿਤਾ ਦੀ ਨਿੱਘੀ ਗੋਦ ਦੀ ਸੁਖਦਾਈ ਛਤਰ ਛਾਇਆ ਤੋਂ ਵਾਂਝੇ ਹੋ ਗਏ। ਦਾਤ ਪਿਆਰੀ ਵਿਸਰਿਆ ਦਾ ਤਾਰਾ, ਇਨ ਮਾਇਆ ਜਗਦੀਸ਼ ਗੁਸਾਈ ਤੁਮਰੇ ਚਰਨ ਬਿਸਾਰੇ, ਕਿੰਚਿਤ ਪ੍ਰੀਤ ਨਾ ਉਪਜੈ ਜਨ ਕਹੋ ਜਨ ਕਹਾ ਕਰੇ ਵਿਚਾਰੇ। ਇਸ ਵੇਲੇ ਵੀ ਖਲਕਤ ਦੀ ਮਾਨਸਿਕ ਹਾਲਤ ਇਸੇ ਤਰ੍ਹਾਂ ਦੀ ਹੈ। ਹਉਮੈ ਦੇ ਭਰਮ ਪੁਲਾਵੇ ਵਿੱਚ ਜੀਵ ਕੁਦਰਤੀ ਤੌਰ ਤੇ ਖੁਦਗਰਜ਼ ਜਾਂ ਸਵਾਰਥੀ ਹੈ। ਮਾਇਕੀ ਸਵਾਰਥ ਦੀ ਸੌਖੀ ਤੇ ਤਤਕਾਲ ਪੂਰਤੀ ਲਈ ਇਨਸਾਨ ਕਿਸੇ ਅਣਡਿੱਠੀ ਸ਼ਕਤੀ ਦੀ ਭਾਲ 'ਚ ਲੱਗਾ ਰਹਿੰਦਾ ਹੈ। ਕਾਹਦੇ ਵਾਸਤੇ? ਮਾਇਕੀ ਸਵਾਰਥ ਦੀ ਸੌਖੀ ਤੇ ਤਤਕਾਲ ਪੂਰਤੀ ਲਈ ਇਨਸਾਨ ਕਿਸੇ ਅਣਡਿੱਠੀ ਸ਼ਕਤੀ ਦੀ ਭਾਲ ਵਿੱਚ ਲੱਗਾ ਰਹਿੰਦਾ ਹੈ ਤਾਂ ਕਿ ਕਰਾਮਾਤਾਂ ਰਿੱਧੀਆਂ ਸਿੱਧੀਆਂ ਦੁਆਰਾ ਆਪਣੇ ਦੁੱਖ ਕਲੇਸ਼ ਸ਼ੀਘਰ ਦੂਰ ਕਰ ਸਕੇ ਜਾਂ ਆਪਣੇ ਮਾਇਕੀ ਸਵਾਰਥ ਪੂਰੇ ਕਰ ਸਕੇ। ਫਿਰ ਡਿਮਾਂਡ ਐਂਡ ਸਪਲਾਈ ਦੇ ਅਸੂਲ ਅਨੁਸਾਰ ਇਨਸਾਨ ਦੀਆਂ ਮਾਇਕੀ ਗਰਜ਼ਾਂ ਦੀ ਪੂਰਤੀ ਲਈ ਅਨੇਕਾਂ ਅਖੌਤੀ ਸਾਧ ਫਕੀਰ ਔਲੀਏ ਪ੍ਰਗਟ ਹੋ ਜਾਂਦੇ ਹਨ। ਇਸ ਮਾਇਕੀ ਸੌਦੇਬਾਜ਼ੀ ਨੂੰ ਹੀ ਅਸੀਂ ਧਰਮ ਜਾਂ ਪਰਮਾਰਥ ਸਮਝੀ ਬੈਠੇ ਹਾਂ। ਇਹ ਧਾਰਮਿਕ ਬਿਮਾਰੀ ਸਿੱਖ ਜਗਤ ਵਿੱਚ ਵੀ ਪ੍ਰਚਲਿਤ ਹੈ, ਜਦਕਿ ਗੁਰਬਾਣੀ ਸਾਨੂੰ ਇਸ ਸੌਦੇਬਾਜ਼ੀ ਦੇ ਐਨ ਉਲਟ ਨਿਰੋਲ ਉਚੇਰੀ ਸੁਚੇਰੀ ਆਤਮਕ ਜੀਵਨ ਸੇਧ ਦੇ ਰਹੀ ਹੈ ਤੇ ਅੰਤਰੀਵ ਆਤਮਕ ਤੱਤ ਗਿਆਨ ਵਾਲੇ ਅਨੁਭਵੀ ਆਤਮਕ ਮੰਡਲ ਦਾ ਉਪਦੇਸ਼ ਦਿੰਦੀ ਹੈ। ਇੱਥੇ ਹੀ ਬਸ ਨਹੀਂ, ਇਸ ਉੱਚੀ ਸੁੱਚੀ ਇਲਾਹੀ ਗੁਰਬਾਣੀ ਨੂੰ ਵੀ ਅਸੀਂ ਆਪਣੇ ਨਿੱਜੀ ਮਾਇਕੀ ਸਵਾਰਥ ਲਈ ਵਰਤ ਕੇ ਇਸ ਰੱਬੀ ਆਤਮਕ ਦਾਤ ਦੀ ਨਿਰਾਦਰੀ ਕਰ ਰਹੇ ਹਾਂ। ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ ਦੇ ਅਟਲ ਅਸੂਲ ਅਨੁਸਾਰ ਸਾਡੇ ਮਨ ਚੰਗੀ ਮਾੜੀ ਸੰਗਤ ਦਾ ਅਸਰ ਲੈਂਦੇ ਤੇ ਦਿੰਦੇ ਰਹਿੰਦੇ ਹਨ। ਜਦ ਠੋਸ ਤੇ ਜੜ ਚੀਜ਼ਾਂ ਵੀ ਬਾਹਰਲੇ ਅਸਰ ਦੁਆਰਾ ਤਾਤਾ ਸੀਰਾ ਹੋ ਸਕਦੀਆਂ ਹਨ ਤਾਂ ਸਾਡੇ ਸੂਖਮ ਮਨ ਇੱਕ ਦੂਜੇ ਦੀ ਸੰਗਤ ਦੇ ਅਸਰ ਤੋਂ ਕਿਸ ਤਰ੍ਹਾਂ ਬਚ ਸਕਦੇ ਹਨ? ਦੂਜੇ ਸ਼ਬਦਾਂ ਵਿੱਚ ਸੰਗਤ ਜਾਂ ਇੱਕ ਦੂਜੇ ਨਾਲ ਮੇਲ ਮਿਲਾਪ ਹੀ ਇੱਕ ਦੂਜੇ ਤੇ ਅਸਰ ਪਾਉਣ ਜਾਂ ਪ੍ਰਚਾਰ ਦਾ ਸੌਖਾ ਤੇ ਯਕੀਨੀ ਸਾਧਨ ਹੈ। ਇਸੇ ਲਈ ਗੁਰਬਾਣੀ ਵਿੱਚ ਸਾਧ ਸੰਗਤ ਕਰਨ ਦੀ ਤਾਕੀਦੀ ਪ੍ਰੇਰਣਾ ਹੈ। ਕਰ ਸਾਧ ਸੰਗਤ ਸਿਮਰ ਮਾਧੋ ਹੋਏ ਪਤਿਤ ਪੁਨੀਤ, ਮਿਲ ਸਾਧ ਸੰਗਤ ਭਜ ਕੇਵਲ ਨਾਮ, ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿੱਤਾਵੇ। ਜਿਸ ਤਰ੍ਹਾਂ ਵਿਦਿਅਕ ਪ੍ਰਣਾਲੀ 'ਚ ਕਈ ਸ਼੍ਰੇਣੀਆਂ ਹਨ ਤੇ ਇਹਨਾਂ ਦੇ ਅਧਿਆਪਕਾਂ ਦੀਆਂ ਯੋਗਤਾਵਾਂ ਉਹ ਵੀ ਅੱਡ ਅੱਡ ਹੁੰਦੀਆਂ ਹਨ ਤੇ ਵਿਦਿਆਰਥੀਆਂ ਦੀਆਂ ਦਿਮਾਗੀ ਯੋਗਤਾਵਾਂ ਅਨੁਸਾਰ ਅੱਡ ਅੱਡ ਕਲਾਸਾਂ 'ਚ ਪੜ੍ਹਾਈ ਹੁੰਦੀ ਹੈ। ਇਸੇ ਤਰ੍ਹਾਂ ਧਾਰਮਿਕ ਪ੍ਰਚਾਰ ਵੀ ਜਗਿਆਸੂਆਂ ਦੀ ਮਾਨਸਿਕ ਗ੍ਰਹਿਣ ਸ਼ਕਤੀ ਤੇ ਧਾਰਮਿਕ ਰੁਚੀ ਅਤੇ ਪ੍ਰਚਾਰਕ ਦੀਆਂ ਯੋਗਤਾਵਾਂ ਤੇ ਆਧਾਰਿਤ ਹੈ। ਹਾਂਜੀ, ਧਾਰਮਿਕ ਪ੍ਰਚਾਰ ਕਿਹਦੇ ਤੇ ਬੇਸਡ ਹੈ, ਕਿਹਦੇ ਤੇ ਆਧਾਰਿਤ ਹੈ? ਜਗਿਆਸੂਆਂ ਦੀ ਮਾਨਸਿਕ ਗ੍ਰਹਿਣ ਸ਼ਕਤੀ, ਧਾਰਮਿਕ ਰੁਚੀ ਕਿਹੋ ਜਿਹੀ ਹੈ ਤੇ ਪ੍ਰਚਾਰਕ ਦੀਆਂ ਯੋਗਤਾਵਾਂ ਕਿਹੋ ਜਿਹੀਆਂ ਹਨ। ਪਰ ਯਾਦ ਰੱਖਣ ਵਾਲਾ ਜ਼ਰੂਰੀ ਨੁਕਤਾ ਇਹ ਹੈ ਕਿ ਇਹ ਭਿੰਨ ਭਿੰਨ ਧਰਮਾਂ ਦੇ ਪ੍ਰਚਾਰ ਦੀ ਪ੍ਰਣਾਲੀ ਇਹ ਸਿਰਫ ਬੁੱਧੀ ਮੰਡਲ ਤਾਂ ਹੀ ਸੀਮਤ ਹੈ। ਤ੍ਰੈਗੁਣੀ ਮਾਇਕੀ ਮੰਡਲ ਅੰਦਰ ਧਾਰਮਿਕ ਪ੍ਰਚਾਰ ਦਿਮਾਗੀ ਗਿਆਨੀ ਜਾਂ ਵਿਦਵਾਨ ਕਰ ਸਕਦੇ ਹਨ। ਹਾਂਜੀ, ਤ੍ਰੈਗੁਣੀ ਮਾਇਕੀ ਮੰਡਲ ਅੰਦਰ ਧਾਰਮਿਕ ਪ੍ਰਚਾਰ ਦਿਮਾਗੀ ਗਿਆਨੀ ਜਾਂ ਵਿਦਵਾਨ ਕਰ ਸਕਦੇ ਹਨ, ਪਰ ਚੌਥੇ ਪਦ ਦੇ ਆਤਮਕ ਮੰਡਲ ਵਿੱਚ ਇਹਨਾਂ ਦੇ ਦਿਮਾਗੀ ਗਿਆਨ ਦੀ ਪਹੁੰਚ ਨਹੀਂ। ਇਸ ਲਈ ਜਦ ਗੁਰਬਾਣੀ ਵਿੱਚ ਆਤਮਕ ਮੰਡਲ ਦੇ ਸ਼ਬਦ ਆਉਂਦੇ ਹਨ ਤਾਂ ਅਸੀਂ ਉਹਨਾਂ ਦਾ ਓਪਰਾ ਜਿਹਾ ਦਿਮਾਗੀ ਗਿਆਨ ਦੁਆਰਾ ਟਾਲਮ ਟੋਲਾ ਕਰ ਛੱਡਦੇ ਹਾਂ। ਆਤਮਕ ਮੰਡਲ ਦਾ ਤੱਤ ਗਿਆਨ ਫਿਰ ਕੌਣ ਦੇਵੇ? ਆਤਮਕ ਮੰਡਲ ਦੇ ਤੱਤ ਗਿਆਨ ਦੀ ਵਿਆਖਿਆ ਸਿਰਫ ਵਿਵੇਕ ਬੁੱਧੀ ਵਾਲੇ ਤੱਤ ਜੋਗ ਕੇ ਬੇਤੇ ਬਖਸ਼ੇ ਹੋਏ ਵਿਰਲੇ ਅਨੁਭਵੀ ਗੁਰਮੁਖ ਜਨ ਹੀ ਕਰ ਸਕਦੇ ਹਨ। ਬਾਣੀ ਬਿਰਲੋ ਵਿਚਾਰਸੀ ਜੇ ਕੋ ਗੁਰਮੁਖ ਹੋਏ, ਇਹ ਬਾਣੀ ਮਹਾਂਪੁਰਖ ਕੀ ਨਿਜ ਕਰ ਵਾਸਾ ਹੋਏ। ਅਨੇਕਾਂ ਧਰਮਾਂ ਦੇ ਅੱਡ ਅੱਡ ਨਿਸ਼ਚਿਆਂ ਤੇ ਆਧਾਰਿਤ ਬਾਹਰ ਮੁਖੀ ਕਰਮ ਕਿਰਿਆ ਰਵਾਇਤਾਂ ਮਰਿਆਦਾ ਵਿੱਚ ਫਰਕ ਵਿਤਕਰਾ ਹੋਣਾ ਲਾਜ਼ਮੀ ਹੈ, ਜਿਸ ਤੋਂ ਵਾਦ ਵਿਵਾਦ ਲੜਾਈਆਂ ਝਗੜੇ ਈਰਖਾ ਦੁਐਤ ਉਪਜਦੇ ਹਨ ਤੇ ਧਾਰਮਿਕ ਮਤਾਂ ਵਿੱਚ ਮਤਭੇਦ ਕਾਰਨ ਕਈ ਹੋਰ ਨਵੇਂ ਫਿਰਕੇ ਬਣਦੇ ਜਾਂਦੇ ਹਨ। ਇਹ ਗੁਰਬਾਣੀ 'ਚ ਦਰਸਾਏ ਸਗਲ ਸੰਗ ਹਮਕੋ ਬਣ ਆਈ ਇਸ ਆਸ਼ੇ ਦੇ ਐਨ ਉਲਟ ਹੈ। ਗੁਰੂਆਂ ਅਵਤਾਰਾਂ ਦੀਆਂ ਬਾਣੀਆਂ ਵਿੱਚ ਦਰਸਾਏ ਸਾਂਝੇ ਅੰਤਰਮੁਖੀ ਆਤਮਕ ਨੁਕਤੇ ਭੇਦ ਜਾਂ ਤੱਤ ਦੇ ਆਤਮਕ ਗਿਆਨ, ਇਸ ਤੋਂ ਅਸੀਂ ਬੇਖਬਰ ਅਣਜਾਣ ਜਾਂ ਅਵੇਸਲੇ ਹੋ ਗਏ ਹਾਂ ਜਾਂ ਜਾਣ ਬੁੱਝ ਕੇ ਮਛਲੇ ਹੋਏ ਬੈਠੇ ਹਾਂ। ਪਿਛਲੇ ਜਨਮਾਂ ਦੀ ਧਾਰਮਿਕ ਕਮਾਈ ਸਦਕਾ, ਹਾਂਜੀ ਪਿਛਲੇ ਜਨਮਾਂ ਦੀ ਧਾਰਮਿਕ ਕਮਾਈ ਸਦਕਾ ਟਾਂਵੀਆਂ ਰੂਹਾਂ ਬਾਹਰ ਮੁਖੀ ਤ੍ਰੈਗੁਣੀ ਮੰਡਲ ਦੇ ਧਰਮ ਦੀਆਂ ਕਰਮ ਕਿਰਿਆ ਨਾਲ ਸੰਤੁਸ਼ਟ ਨਹੀਂ ਹੁੰਦੀਆਂ। ਉਹਨਾਂ ਦੇ ਹਿਰਦੇ ਦੇ ਧੁਰਕ ਅੰਦਰਾਂ ਚ ਕਿਸੇ ਉਚੇਰੇ ਆਤਮਕ ਮੰਡਲ ਦੇ ਅੰਤਰਮੁਖੀ ਸੂਖਮ ਅਨੁਭਵੀ ਧਰਮ ਦੀ ਸੂਖਮ ਕਾਂਖੀ ਜਾਂ ਭੁੱਖ ਅਣਜਾਣੇ ਲੱਗੀ ਰਹਿੰਦੀ ਹੈ। ਇਹ ਸੂਖਮ ਆਤਮਕ ਕਾਂਖੀ ਜਾਂ ਗੁੱਝੀ ਤੁਖ ਤੁਖੀ ਸਦਕਾ ਜੀਵ ਦੇ ਅੰਤਰ ਆਤਮੇ ਕੁਦਰਤੀ ਤੌਰ ਤੇ ਆਪਣੇ ਸੋਮੇ ਅਕਾਲ ਪੁਰਖ ਵੱਲ ਅਣਜਾਣੇ ਹੀ ਖਿੱਚ ਬਣੀ ਰਹਿੰਦੀ ਹੈ। ਭਾਵੇਂ ਸੂਖਮ ਆਤਮਕ ਖਿੱਚ ਮਾਇਆ ਦੇ ਕਾਲੇ ਬੋਲੇ ਬੱਦਲਾਂ ਹੇਠ ਮੱਧਮ ਪੈ ਜਾਂਦੀ ਹੈ, ਪਰ ਫਿਰ ਵੀ ਕਿਸੇ ਨਾ ਕਿਸੇ ਸ਼ਕਲ ਵਿੱਚ ਇਹ ਗੁੱਝੀ ਸੂਖਮ ਭੁੱਖ ਜੀਵ ਨੂੰ ਅਣਜਾਣੇ ਹੀ ਆਤਮਕ ਮੰਡਲ ਦੇ ਇਲਾਹੀ ਧਰਮ ਦੇ ਪ੍ਰਕਾਸ਼ ਸ਼ਬਦ ਨਾਮ ਵੱਲ ਉਕਸਾਉਂਦੀ, ਪ੍ਰੇਰਤੀ ਤੇ ਖੋਜ ਕਰਾਉਂਦੀ ਰਹਿੰਦੀ ਹੈ। ਕਿੰਨਾ ਨੂੰ? ਉੱਤਮ ਜਗਿਆਸੂਆਂ ਨੂੰ। ਐਸੇ ਉੱਤਮ ਜਗਿਆਸੂ ਦੀ ਸੱਚੀ ਸੁੱਚੀ ਆਤਮਕ ਲਗਨ ਦਾ ਸਦਕਾ ਸਤਿਗੁਰੂ ਦੀ ਕਿਰਪਾ ਦ੍ਰਿਸ਼ਟੀ ਹੁੰਦੀ ਹੈ ਤੇ ਉਸ ਨੂੰ ਸਤਿਗੁਰੂ ਕਿਸੇ ਗੁਰਮੁਖ ਪਿਆਰੇ ਇਲਾਹੀ ਜੀਵਨ ਵਾਲੇ ਤਤ ਜੋਗ ਕੇ ਬੇਤੇ ਮਹਾਪੁਰਖ ਨਾਲ ਮੇਲ ਕਰਾ ਦਿੰਦਾ ਹੈ ਤੇ ਸਾਧ ਸੰਗਤ ਦੁਆਰਾ ਉਹਨਾਂ ਜਗਿਆਸੂਆਂ ਨੂੰ ਅੰਤਰਮੁਖੀ ਅਨੁਭਵੀ ਗਿਆਨ ਦੀ ਦਾਤ ਬਖਸ਼ਿਸ਼ ਹੁੰਦੀ ਹੈ। ਇਸ ਤਰ੍ਹਾਂ ਇਹਨਾਂ ਉੱਤਮ ਜਗਿਆਸੂਆਂ ਦਾ ਜੀਵਨ ਬਦਲ ਕੇ ਆਤਮ ਪ੍ਰਾਇਣ ਹੋ ਜਾਂਦਾ ਹੈ। ਐਸੇ ਬਖਸ਼ੇ ਹੋਏ ਗੁਰਮੁਖ ਪਿਆਰੇ ਅਗਾਹਾਂ ਹੋਰ ਉੱਤਮ ਜਗਿਆਸੂਆਂ ਨੂੰ ਗੁਰੂ ਦੀ ਬਖਸ਼ਿਸ਼ ਦੁਆਰਾ ਅਗਵਾਈ ਤੇ ਸਹਾਇਤਾ ਕਰਦੇ ਹਨ। ਕਿਰਪਾ ਕਰੇ ਜਿਸ ਪਾਰ ਬ੍ਰਹਮ ਹੋਵੇ ਸਾਧੂ ਸੰਗ, ਜਿਉਂ ਜਿਉਂ ਉਹ ਵਧਾਈ ਹੈ ਤਿਉਂ ਤਿਉਂ ਹਰਿ ਸਿਉ ਰੰਗ। ਪੂਰਬ ਕਰਮ ਅੰਕੁਰ ਜਬ ਪ੍ਰਗਟੇ, ਭੇਟਿਓ ਪੁਰਖ ਰਸਕ ਬੈਰਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਹਾਂਜੀ ਪੜਿਆ ਪੜਾਇਆ, ਸੁਣਿਆ ਸੁਣਾਇਆ, ਸਿੱਖਿਆ ਸਿਖਾਇਆ, ਸਮਝਿਆ ਸਮਝਾਇਆ, ਬਾਰਮੁਖੀ ਦਿਮਾਗੀ ਗਿਆਨ ਇਹ ਬੁੱਧੀ ਦੀ ਪ੍ਰਾਪਤੀ ਹੈ ਅਤੇ ਇਸ ਦੇ ਪ੍ਰਚਾਰ ਦਾ ਸਿਲਸਿਲਾ ਵੀ ਸਰੀਰਕ ਤੇ ਦਿਮਾਗੀ ਕਰਤੱਵ ਹੈ। ਗੁਰੂਆਂ ਅਵਤਾਰਾਂ ਦੇ ਦਰਸਾਏ ਹੋਏ ਅੰਤਰਾਤਮੇ ਤੱਤ ਗਿਆਨ ਦੇ ਪ੍ਰਕਾਸ਼ ਰੂਪ ਸ਼ਬਦ ਨਾਮ ਦੇ ਗੁੱਝੇ ਭੇਦਾਂ ਨੂੰ ਬੁੱਧੀ ਮੰਡਲ ਦੀ ਫਿਲਾਸਫੀ ਅਨੁਭਵ ਨਹੀਂ ਕਰ ਸਕਦੀ, ਕਿਉਂਕਿ ਇਹ ਆਤਮਕ ਖੇਡ ਬੁੱਧੀ ਦੀ ਪਕੜ ਤੋਂ ਪਰੇ ਹੈ। ਉਦਾਹਰਨ ਦੇ ਤੌਰ ਤੇ ਬਿਜਲੀ ਬਾਬਤ ਕਿਤਾਬੀ ਗਿਆਨ ਪੜ੍ਹਨਾ ਪੜਾਉਣਾ ਹੋਰ ਗੱਲ ਹੈ ਤੇ ਕਰੰਟ ਦਾ ਨਿੱਜੀ ਤਜਰਬਾ ਮਾਨਣਾ ਬਿਲਕੁਲ ਹੋਰ। ਇਸੇ ਤਰ੍ਹਾਂ ਆਤਮਕ ਮੰਡਲ ਦੇ ਜੀਵਨ ਰੋਂ ਸ਼ਬਦ ਨਾਮ ਦੇ ਪ੍ਰਗਟ ਪਹਾਰੇ ਜਾਪਦਾ ਜਾਂ ਪ੍ਰਕਾਸ਼ ਦੇ ਆਨੰਦ ਰੰਗ ਰਸ ਨੂੰ ਅੰਤਰ ਆਤਮੇ ਨਿਜਿਤ ਤਜਰਬੇ ਦੁਆਰਾ ਮਾਨਣਾ ਹੋਰ ਗੱਲ ਹੈ ਤੇ ਇਸ ਆਤਮਕ ਮੰਡਲ ਦੇ ਤੱਤ ਗਿਆਨ ਦੇ ਭੇਦ ਦੀ ਬਾਬਤ ਨਿਰਾਪੁਰਾ ਦਿਮਾਗੀ ਗਿਆਨ ਕੋਟਣਾ ਬਿਲਕੁਲ ਹੋਰ ਗੱਲ ਹੈ। ਗੁਰਬਾਣੀ ਵਿੱਚ ਇਸ ਅੰਤਰਮੁਖੀ ਆਤਮਕ ਤੱਤ ਗਿਆਨ ਦਾ ਬਿਆਨ ਉਪਦੇਸ਼ ਅਤੇ ਅਨੁਭਵ ਦੁਆਰਾ ਪ੍ਰਾਪਤੀ ਦੀ ਜੁਗਤੀ ਭਰਪੂਰ ਹੈ, ਫਿਰ ਵੀ ਅਸੀਂ ਇਸ ਆਤਮਕ ਮੰਡਲ ਦੀ ਇਲਾਹੀ ਅਮੋਲਕ ਦਾਤ ਅਨੂਪ ਵਸਤੂ ਦੇ ਆਨੰਦ ਰੰਗ ਰਸ ਸੁਖ ਸਵਾਦ ਤੋਂ ਆਪ ਵੀ ਵਾਂਝੇ ਰਹਿ ਰਹੇ ਹਾਂ ਤੇ ਜਗਤ ਨੂੰ ਵੀ ਵਾਂਝਿਆਂ ਕਰ ਰੱਖਿਆ ਹੈ। ਮਾਰਗ ਮੋਤੀ ਬਿਥਰੇ ਅੰਧਾ ਨਿਕਸਿਓ ਆਏ, ਜੋਤ ਬਿਨਾ ਜਗਦੀਸ ਕੀ ਜਗਤ ਉਲੰਘੇ ਜਾਏ। ਇਸ ਅਣਗਹਿਲੀ ਅਗਿਆਨਤਾ ਮਹਾਭੁੱਲ ਪਰਮ ਭੁਲਾਵੇ ਦੇ ਕਾਰਨ, ਹਾਂਜੀ ਕੀ ਕਾਰਨ ਹਨ? ਕਿਉਂ ਨਹੀਂ ਅਸੀਂ ਇਸ ਗੁਰਬਾਣੀ ਤੋਂ ਲਾਹਾ ਲੈ ਪਾ ਰਹੇ? ਕਿਉਂਕਿ ਅਸੀਂ ਬਾਹਰ ਮੁਖੀ ਕਰਮ ਕਾਂਡਾਂ ਨੂੰ ਹੀ ਸੰਪੂਰਨ ਧਰਮ ਸਮਝੀ ਬੈਠੇ ਹਾਂ, ਇਸ ਤੇ ਰਟਣ ਵਿੱਚ ਹੀ ਮਸਤ ਤੇ ਸੰਤੁਸ਼ਟ ਹਾਂ। ਦਿਮਾਗੀ ਗਿਆਨ ਤੇ ਧਰਮ ਨੂੰ ਹੀ ਅਸੀਂ ਨਿੱਜੀ ਮਾਇਕੀ ਸਵਾਰਥ ਦੀ ਪੂਰਤੀ ਦਾ ਸਾਧਨ ਬਣਾਇਆ ਹੋਇਆ ਹੈ। ਤ੍ਰੈਗੁਣੀ ਹੋਮੇ ਦੇ ਭਰਮ ਭੁਲਾਵੇ ਵਾਲੀ ਧਾਰਮਿਕ ਅਵਸਥਾ ਨੂੰ ਹੀ ਅੰਤਮ ਧਾਰਮਿਕ ਮੰਜ਼ਿਲ ਸਮਝੀ ਬੈਠੇ ਹਾਂ। ਚੌਥੇ ਪਦ ਦੇ ਆਤਮਕ ਮੰਡਲ ਦੀ ਅਨੁਭਵੀ ਇਲਾਹੀ ਖੇਲ ਦੀ ਸਾਨੂੰ ਸੋਝੀ ਨਹੀਂ, ज्ञान नहीं, निश्चा नहीं, लोड़ नहीं, भुख नहीं, उद्यम ही नहीं। असी अपने जीवन नूं होमे दे परम पुलावे दी हनेर कोठड़ी च कैद किया होया है, जिस विच आत्मक प्रकाश की किरण दे दाखल होने की संभावना ही नहीं है। आप सारी होमे दी हनेर काल कोठड़ी विच भी, हाँ जी, एक ता काल कोठड़ी च होमे दे च अपने आप नूं कैद किया, फिर इस काल कोठड़ी विच भी आपो अपने अधूरे गलत ते फोके धार्मिक निश्चे दियां कालियां ऐनकां लाईयां होईयां हन, जिहड़ियां असीं लाउण लई तैयार नहीं। इस तरह असीं अपना जीवन पलच पलच सगली मुई झूठे धंदे मोह वाला बना रखिया है। बख्शे हुए गुरमुख प्यारे महापुरखां दे राहीं गुरुआं अवतारां दे दरसाए हुए आत्म प्रकाश जां तत् ज्ञान दी बख्शिश सीना बसीना जोत नाल जोत जगाउण दा अटुट अते अपुल सिलसिला लगातार चलिया आउंदा है। नाम रहो साधु रहो, रहो गुर गोबिंद कौ नानक ए जगत मैं किन जपियो गुरमंत। पर ए आत्मक मंडल दी निराली गुज्जी ते विरली खेल है, किसे विरले कोटन मैं कोए भागां वाले गुरमुख प्यारियां ते वरतदी है। इन्हां दे जीवन दियां आत्मक किरणा द्वारा कलयुग विच अंतरमुखी आत्मक धर्म दा इलाही प्रकाश किते किते टैक दा महकदा दिखाई दिंदा है। ऐसे जन विरले संसारे गुर शब्द विचारे रहे निरारे। इन्हां दोहां मंडलां दे धर्मां नूं चंगी तरह स्पष्ट करन लई हेठां नखेरवा निर्णा इत्थे दिंदे हन गुरमुख प्यारे। एक पासे है आत्मक मंडल दा अंतरमुखी धर्म ते दूजे पासे त्रै गुणी मंडल दे बारमुखी धर्म। अंतरमुखी धर्म ए अनुभव दी खेल है, बारमुखी धर्म दिमागी विशा। ए बोलीहीन है ते ओ बोली वाला, अंतरमुखी धर्म अखरहीन है जबकि बारमुखी धर्म अखरां वाला है। अंतर आत्मक छो है बारों प्राप्त किया जाता है। यह अनुभव सोची है वह सिखिया सिखाया जाता है। आत्म प्रकाश है जबकि वह तो दिमागी ज्ञान है। इजहारा जहूर है परम पुलावा है। इको एक नाम है अनेक वेस हन, इको रंग है अनेक रंग हन। बिस्मादी खेल है जबकि बारमुखी धर्म दिमागी खेल है। एकता है द्वैत है, निम्रता है होमे दा बोलबाला है। प्यार है बारमुखी धर्म किरना है। इत्थे एक चिंतन है उत्थे अनेक चिंतन हन। इत्थे घर में सब किछ है वह बाहर ढूंढना है। यह पिरम खेल है वह मुर्दे साधन हन। ये अंतर विरोलना है बारमुखी धर्म शरीरक कर्म किरिया है। किसे महापुरख ने इस विषय ते इस तरह चानना पाया है, संसार सड़ रहा है, अग दे शोले उठ रहे हन। जिन्हां नूं साईं वल्लों सुख बख्शिया है वह ईरखा द्वैत गिनती हिसाब शंके आदि अंदर दे भांबड़ां नाल जल रहे हन। बेयकीनी बेसिदकी दी पामरता रूह नूं चिमटी हुई है। जड़ा जमीन विच्चो उखड़ के बाहर आ सुक गईयां हन, बालन बन चुके हन। रेशम तांते खड़कदे हन पर ए खड़ाक सुके पत्रां दा है। ते जेड़े अन्न बस्तर दे दुखां विच हन उन्हां नूं भुख त्रे नंगापन दलिद्रता रोग कश्चात सता रहे हन। गरीबी दियां मारां ने लक तोड़ सुट्टे हन, मन टुट्टे पए हन। संसार तत्ता जिसम तत्ता जीवन खेतर तत्ता बाहर मुखी मन मुखी बिरतियां तत्तियां काम तत्ती अग क्रोध तत्ती अग लोभ तत्ती अग मोह तत्ती अग तृष्णा तत्ती अग भुख तत्ती अग अमीरी निरा भंबड़ गरीबी तत्ती मन तत्ता चित तत्ता मन मुख टुट्टियां सुकियां दा प्यार तत्ता है। हर पासे आग ही आग, अंदर भी आग बाहर भी आग, ਦੀਨ ਵੀ ਅੱਗ ਦੁਨੀਆਂ ਵੀ ਅੱਗ ਇਸ ਵਿੱਚ ਬੈਠਾ ਰੱਬ ਦਾ ਧਿਆਨ ਤਰੀ ਪ੍ਰਹਿਲਾਦ ਮਨ ਠੰਡਾ ਚਿੱਤ ਠੰਡਾ ਜੀਵ ਠੰਡੀ ਦਿਲ ਠੰਡਾ ਤ੍ਰਿਸ਼ਨਾ ਰਹਿਤ ਦਿਲ ਹਰਾ ਭਰਾ ਜੜਾਂ ਰੱਬ ਚ ਗੱਡੀਆਂ ਸਹਿਜ ਸੁਭਾਅ ਗੱਡੀਆਂ ਬੇਮਲੂਮ ਗੱਡੀਆਂ ਸੁਰਤ ਇੱਕ ਥਾਂ ਇਕੱਠੀ ਹੋਈ ਲੂਹਾਂ ਵਿੱਚੋਂ ਅੰਮ੍ਰਿਤ ਵਗ ਰਿਹਾ ਹੈ ਅੱਗ ਵੀ ਪ੍ਰਣਾਮ ਕਰ ਰਹੀ ਹੈ ਰੱਬ ਦਾ ਭਗਤ ਬੈਠਾ ਹੈ ਬਸ ਕੇਵਲ ਰੱਬ ਦਾ ਪਿਆਰ ਠੰਡਾ ਹੈ ਰੱਬ ਦਾ ਪਿਆਰ ਖੁਣਕ ਹੈ ਖੁਣਕ ਨਾਮ ਖੁਦਾਇਆ ਉਸ ਨਾਲ ਲੱਗ ਕੇ ਆਦਮੀ ਦਾ ਬੱਚਾ ਠੰਡ ਪਾਉਂਦਾ ਹੈ ਸੱਚਾ ਸੁੱਖ ਪਾਉਂਦਾ ਹੈ ਰੂਹ ਠੰਡਾ ਹੁੰਦਾ ਹੈ ਚਿੱਤ ਭਟਕਣ ਦੀ ਛੁੱਟ ਠੰਡਾ ਹੁੰਦਾ ਹੈ ਰੱਬ ਦੀ ਮਿਹਰ ਬਚਾਉਂਦੀ ਹੈ ਤਾਤੀ ਵਾਉ ਨਾ ਲੱਗਈ ਪਾਰ ਬ੍ਰਹਮ ਸਰਨਾਈ ਮਖਲੂਕ ਇਸ ਠੰਡ ਨੂੰ ਟੋਲ ਰਹੀ ਹੈ ਕੁਦਰਤ ਟੋਲ ਰਹੀ ਹੈ ਤਦ ਹੀ ਤਾਂ ਮਨੁੱਖ ਦਾ ਜਾਮਾ ਘੜ ਰਹੀ ਹੈ ਮਾਂ ਜਦ ਵਿਛੜੇ ਬੱਚੇ ਨੂੰ ਮਿਲਦੀ ਹੈ ਜਾਂ ਗੱਲ ਵਕੜੀ ਪਾਉਂਦੀ ਹੈ ਤਦ ਛਿੰਨ ਦੇ ਛਿੰਨ ਲਈ ਇਸ ਅੰਮ੍ਰਿਤ ਠੰਡ ਦਾ ਝਲਕਾ ਵੱਜਦਾ ਹੈ ਜਦ ਆਦਮੀ ਦੀ ਇੱਛਾ ਤੀਬਰ ਇੱਛਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵਸ ਆਈ ਫਲਦੀ ਹੈ ਤਦ ਫਲੀ ਪੂਤ ਹੋਣ ਤੇ ਉਸ ਛਿੰਨ ਲਈ ਇਸ ਦੀ ਠੰਡ ਦਾ ਝਲਕਾ ਵੱਜਦਾ ਹੈ ਭੁੱਖੇ ਨੂੰ ਜਦ ਰੋਟੀ ਦਾ ਟੁਕੜਾ ਮਿਲਦਾ ਹੈ ਤਾਂ ਨੈਣਾਂ ਵਿੱਚ ਇੱਕ ਸੁੱਖ ਆਉਂਦਾ ਹੈ ਇਹ ਇਸੇ ਸੁੱਖ ਦਾ ਪ੍ਰਤੀਬਿੰਬ ਹੈ ਤ੍ਰਿਖਾਵੰਤ ਨੂੰ ਜਲ ਮਿਲੇ ਤਦ ਇਸੇ ਹਾਲਤ ਦਾ ਬਿਜਲਈ ਲਿਸ਼ਕਾਰਾ ਹੁੰਦਾ ਹੈ ਦੀਨ ਔਰ ਦੁਨੀਆ ਇਸ ਆਤਮ ਠੰਡ ਨੂੰ ਟੋਲਦੇ ਹਨ ਇਹ ਨਾਮ ਖੁਣਕੀ ਦੀ ਅਮਰ ਅਮਿੱਟ ਅਟਲ ਲਾਲਸਾ ਵਿੱਚ ਹਨ ਇਹ ਲਾਲਸਾ ਸ੍ਰਿਸ਼ਟੀ ਦੀ ਬਨਾਵਟ ਵਿੱਚ ਹੈ ਮਿਟ ਨਹੀਂ ਸਕਦੀ ਠੰਡ ਕਿਸ ਤਰ੍ਹਾਂ ਪਵੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਦ ਤੱਕ ਮਨ ਚਿੱਤ ਬੁੱਧੀ ਅੰਦਰ ਦੀ ਬਿਰਤੀ ਰੂਹ 'ਚ ਵਸਦੇ ਹੋਣ ਇਹ ਆਦਮੀ ਦੇ ਦੁਸ਼ਮਣ ਹਨ ਰੂਹ ਠੰਡਾ ਹੋ ਜਾਵੇ ਸੁਰਤ ਦੀਆਂ ਨਿੱਕੀਆਂ ਨਿੱਕੀਆਂ ਵਾਲੋ ਬਰੀਕ ਕਿਰਨਾਂ ਵਾਂਗ ਪਤਲੀਆਂ ਸੂਖਮ ਜੜਾਂ ਨਿਰੰਕਾਰ ਕਰਤਾਰ ਅਕਾਲ ਪੁਰਖ ਵਿੱਚ ਕਿਵੇਂ ਗਡੀਜ ਜਾਣ ਤਾਂ ਇਹੋ ਮਨੁੱਖਤਾ ਦੇ ਸੋਹਣੇ ਗਹਿਣੇ ਹਨ ਬਸਤਰ ਹਨ ਹਥਿਆਰ ਹਨ ਚਾਕਰ ਹਨ ਨਹੀਂ ਤਾਂ ਅੱਗ ਦੀਆਂ ਲਾਟਾਂ ਹਨ ਆਦਮੀ ਦੇ ਅੰਦਰਲੇ ਸਾਰੇ ਰੰਗ ਦੁੱਖ ਦੀ ਅੱਗ ਇਹਨਾਂ ਪੰਜਾਂ ਨੇ ਬਾਲੀ ਹੋਈ ਹੈ ਬਹੁਤੇ ਕਰਕੇ ਸੰਸਾਰ ਦੇ ਦੁੱਖ ਇਹਨਾਂ ਦਾ ਮਚਾਇਆ ਭੜਥੂ ਹੈ ਇਹਨਾਂ ਦੀ ਚਾਕਰੀ ਵਿੱਚ ਤੇ ਉਹ ਸੁੱਖ ਹੈ ਨਹੀਂ ਜੋ ਸ਼ਾਹ ਬਹਿਲੋਲ ਜੈਸੇ ਸਿਮਰਨ ਵਾਲੇ ਸਾਧੂ ਦੇ ਹੱਥ ਦੀ ਛੋਹ ਵਿੱਚ ਹੈ ਉਹ ਠੰਡ ਪੈਂਦੀ ਨਹੀਂ ਜਿਸ ਨੂੰ ਛਾਤੀ ਵਿੱਚ ਰੱਖ ਕੇ ਪ੍ਰਹਿਲਾਦ ਅੱਗ ਵਿੱਚ ਬਹਿ ਸਕਦਾ ਸੀ ਤੇ ਤੱਤੇ ਥੰਮ ਨੂੰ ਜੱਫੀ ਪਾ ਸਕਦਾ ਸੀ ਠੰਡ ਵਿੱਚ ਸਿਦਕ ਆਉਂਦਾ ਹੈ ਅੱਗ ਵਿੱਚ ਕੀ ਸਿਦਕ ਕੀ ਇਮਾਨ ਸੋ ਸੰਸਾਰ ਜਲੰਦਾ ਆਪਣੀ ਬਾਲੀ ਅੱਗ ਬੁਝਾਉਣ ਨੂੰ ਦੀਨਾ ਮਜ਼ਬਾਂ ਵੱਲ ਦੌੜਿਆ ਇਹ ਉੱਥੇ ਵੀ ਜਾ ਸੜਦੇ ਹਨ ਮਜ਼ਬਾਂ ਨੂੰ ਵੀ ਇਹਨਾਂ ਅੱਗ ਲਾ ਦਿੱਤੀ ਉਹ ਅੰਦਰ ਜੋ ਅੱਗ ਲੱਗੀ ਸੀ ਜਿੱਥੇ ਗਿਆ ਉੱਥੇ ਹੋਰ ਵਧੀ ਸਾੜ ਬੁੱਝੀ ਨਾ ਠੰਡ ਪਈ ਨਾ ਉਹ ਠੰਡ ਕਿੱਥੇ ਹੈ ਪਰਮਾਂ ਵਹਿਮਾਂ ਮਜ਼ਬਾਂ ਦੇ ਫਸਾਦਾਂ ਜੰਗਾਂ ਧੜੇਬਾਜ਼ੀਆਂ ਹੰਕਾਰ ਦੇ ਵਲਵਲਿਆਂ ਮਨ ਸੰਤੁਸ਼ਟੀਆਂ ਮਨ ਘੜੇ ਅਸੂਲ ਮਨ ਪਰਚਾਵਿਆਂ ਆਦਿ ਦੇ ਜਾਲਾਂ ਵਿੱਚ ਤਾਂ ਇੰਨਾ ਜ਼ਹਿਰ ਚੜਦਾ ਹੈ ਕਿ ਭੰਗੀਆਂ ਪੋਸਤੀਆਂ ਵਾਂਗ ਲੋਕ ਮਜ਼ਹਬ ਦੇ ਅਸੂਲਾਂ ਅਤੇ ਸ਼ਰੀਅਤਾਂ ਵਿੱਚ ਪੈ ਕੇ ਮਰ ਜਾਂਦੇ ਹਨ ਪਤਾ ਨਹੀਂ ਉਹ ਸੰਸਾਰ ਕਿਉਂ ਜਲ ਰਿਹਾ ਹੈ ਅੱਗਾਂ ਦਿਲਾਂ ਸ਼ਹਿਰਾਂ ਮੁਲਕਾਂ ਨੂੰ ਲੱਗੀਆਂ ਹੋਈਆਂ ਹਨ ਆਪਾ ਤਾਪੀ ਪਈ ਹੋਈ ਹੈ ਸ਼ੋਰ ਤ੍ਰਿਸ਼ਨਾ ਕੂੜ ਮਾਰ ਰਿਹਾ ਹੈ ਇਹ ਆਪਣੇ ਹੱਥੀ ਲਾਈ ਹੋਈ ਅੱਗਾਂ ਹਨ ਹਾਂਜੀ ਇਹ ਆਪਣੇ ਹੱਥੀ ਲਾਈਆਂ ਹੋਈਆਂ ਅੱਗਾਂ ਹਨ ਇਸ ਅੱਗ ਵਿੱਚ ਕੋਈ ਰੱਬ ਦਾ ਬੰਦਾ ਕੋਟਨ ਮੈਂ ਕਹੁ ਠੰਡਾ ਹੈ ਉਹ ਅੱਗ ਵਿੱਚ ਬੈਠਾ ਠੰਡਾ ਹੈ ਅੱਗ ਉਸਨੂੰ ਕੁਝ ਨਹੀਂ ਕਹਿੰਦੀ ਉਹਦੇ ਸਿਰ ਤੇ ਲਾਲ ਸ਼ੋਲਿਆਂ ਦਾ ਤਾਜ ਬਣਾ ਅੱਗ ਕੁਰਬਾਨ ਹੁੰਦੀ ਹੈ ਹਾਂਜੀ ਠੰਡੀ ਸੁਰਤ ਅੰਦਰ ਆਪੇ ਚ ਇਕੱਠੀ ਹੋਈ ਸੁਰਤ ਇੱਕ ਨੁਕਤਾ ਹੈ ਜਿਹੜਾ ਹੱਥ ਨਹੀਂ ਆਉਂਦਾ। ਇੱਕ ਨੁਕਤੇ ਵਿੱਚ ਗੱਲ ਮੁਕਤੀ ਹੈ ਪਰ ਉਹ ਨੁਕਤਾ ਹੱਥ ਨਹੀਂ ਆਉਂਦਾ। ਕਾਮ ਕ੍ਰੋਧ ਲੋਭ ਮੋਹ ਤੇ ਹੰਕਾਰ ਇਸ ਆਪਣੇ ਅੰਦਰ ਦੇ ਕੇਂਦਰ ਦੀ ਪ੍ਰਾਪਤੀ ਲਈ ਹਥਿਆਰ ਹਨ, ਪਰ ਇਹਨਾਂ ਦੀਆਂ ਖਾਸ਼ਾਂ ਦੇ ਫੈਲਾਓ ਨੇ ਕਿੰਨੀ ਅੱਗ ਮਚਾ ਰੱਖੀ ਹੈ। ਇਸ ਅੱਗੀ ਸੰਸਾਰ ਵਿੱਚ ਕਰਮ ਖੇਤਰ ਦੀ ਤਪਸ਼ ਵਿੱਚ ਕਿਧਰੇ ਠੰਡ ਪ੍ਰਾਪਤ ਹੋ ਜਾਵੇ। ਤਪਿਆ ਪਿਆਰ ਮੋਹ ਹੋ ਜਾਂਦਾ ਹੈ, ਤਪੀ ਭਗਤੀ ਕਾਮ ਹੋ ਜਾਂਦੀ ਹੈ, ਤਪੀ ਸੁਰਤ ਹੀ ਹੰਕਾਰ ਹੈ, ਤਪੀ ਜੀਵਨ ਤੀਬਰਤਾ ਜੀਵਨ ਜੋਸ਼ ਕ੍ਰੋਧ ਹੋ ਜਾਂਦਾ ਹੈ। ਮਜ਼ਬਾਂ ਦੇ ਵੈਰ ਦਵੈਤ ਇਹ ਤਪੀ ਹੋਈ ਮੋਈ ਹੋਈ ਮਨੂਰ ਹੋਈ ਜਗਿਆਸਾ ਹੀ ਤਾਂ ਹੈ। ਇਉਂ ਦੀਨਦਾਰ ਦੁਨੀਆਦਾਰਾਂ ਤੋਂ ਵੱਧ ਜ਼ਰੀਲੇ ਹੋ ਜਾਂਦੇ ਹਨ। ਤਪੀ ਤਪੱਸਿਆ ਕ੍ਰੋਧ, ਤਪਿਆ ਗ੍ਰਸਤ ਵਿਰੋਧ, ਤਪੀ ਅਕਲ ਸ਼ੈਤਾਨ, ਤਪੀ ਅਰੋਗਤਾ ਬਿਮਾਰੀ, ਤਪਿਆ ਚਿੱਤ ਦੁੱਖ ਤੇ ਕਲੇਸ਼। ਫਿਰ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕੱਲ ਕਲੇਸ਼ ਤਨ ਮਹੇ ਮਿਟਾਵੋ। ਇਉਂ ਧਰਮ ਕਰਮ ਵੀ ਜਪ ਤਪ ਪੂਜਾ ਸੇਵਾ ਹਾਂਜੀ ਪਿਆਰ ਆਦਿ ਸਭ ਰੋਗ ਹਨ। ਇਉਂ ਧਰਮ ਕਰਮ ਵੀ ਜਪ ਤਪ ਪੂਜਾ ਸੇਵਾ ਹਾਂਜੀ ਪਿਆਰ ਆਦਿ ਸਭ ਰੋਗ ਹਨ। ਕੁਝ ਸਰੀਰਕ ਤੇ ਕੁਝ ਮਾਨਸਿਕ, ਦੀਨ ਵੀ ਮਰਜ਼ ਹੈ, ਦੁਨੀਆ ਦੇ ਕਰਮ ਜੋਗ ਸਭ ਮਰਜ਼ਾਂ ਹਨ, ਤਪਸਾਂ ਹਨ, ਹਾੜੇ ਹਨ, ਸੁਰਤ ਟਿਕਾਚ ਨਹੀਂ, ਦਿਲ ਥਾਏ ਨਹੀਂ। ਦੀਨ ਵਿੱਚ ਵੀ ਤ੍ਰਿਸ਼ਨਾ ਨੇ ਬੰਦੇ ਮਾਰ ਲਏ, ਦੁਨੀਆ ਵਿੱਚ ਤਾਂ ਇਸ ਹਫ਼ ਨੇ ਅੱਗੇ ਹੀ ਮਾਰ ਰੱਖੇ ਹਨ, ਹਾਏ ਠੰਡ ਕਿੱਥੇ। ਸਦੀਆਂ ਤੱਕ ਤੂੰ ਸਮਝੀ ਜਾਵੇਂਗਾ ਕਿ ਤੂੰ ਬੜੀ ਰੂਹਾਨੀ ਤਰੱਕੀ ਕਰ ਰਿਹਾ ਹੈ, ਤੇਰੇ ਜਿਹਾ ਕੋਈ ਨਹੀਂ, ਤੂੰ ਬੜਾ ਦੀਨਦਾਰ ਹੈ, ਬੜਾ ਪੁੰਨ ਆਤਮਾ ਹੈ, ਬੜਾ ਤਪ ਕਰ ਰਿਹਾ ਹੈ। ਤੂੰ ਆਪਣੇ ਆਪ ਨੂੰ ਅੰਦਰ ਵਾਰ ਪਾਰਗ੍ਰਾਮੀ ਸਮਝਣ ਲੱਗ ਗਿਆ ਹੋਵੇਂਗਾ। ਯਾਦ ਰੱਖ, ਸਦੀਆਂ ਪਿੱਛੋਂ ਗੌ ਕਰਕੇ ਜਦ ਤੱਕੇਗਾ ਤਾਂ ਤੈਨੂੰ ਪਤਾ ਚੱਲ ਜਾਏਗਾ ਕਿ ਤੂੰ ਚੱਲਦਾ ਵੀ ਉੱਥੇ ਹੀ ਖੜਾ ਹੈ ਜਿੱਥੋਂ ਤੂੰ ਚੱਲਿਆ ਸੀ। ਸੋ ਭਾਈਆ, ਰੂਹਾਨੀ ਤਰੱਕੀ ਇਉਂ ਨਹੀਂ ਹੁੰਦੀ। ਜਦ ਕਿਸੇ ਦੀ ਨਜ਼ਰ ਤੇਰੇ ਪਰ ਪਵੇਗੀ ਤਦ ਜਿਹੜਾ ਕਦਮ ਚੁੱਕੇਗਾ ਉਹ ਇੱਕ ਇੱਕ ਕਦਮ ਇੱਕ ਇੱਕ ਮੰਜ਼ਲ ਹੋਵੇਗੀ। ਰੂਹਾਨੀ ਤਰੱਕੀ, ਆਤਮਕ ਉਨਤੀ ਕਿਸੇ ਦੀਆਂ ਨਜ਼ਰਾਂ ਦੀ ਖੇਡ ਹੈ। ਹਾਂਜੀ, ਰੂਹਾਨੀ ਤਰੱਕੀ ਆਤਮਕ ਉਨਤੀ ਇਹ ਕਿਸੇ ਦੀਆਂ ਨਜ਼ਰਾਂ ਦੀ ਖੇਡ ਹੈ। ਭਾਈ ਗੁਰਦਾਸ ਜੀ ਇਸ ਅੰਦਾਜ਼ 'ਚ ਫਰਮਾਉਂਦੇ ਹਨ, ਲੱਖ ਧਿਆਨ ਸਮਾਧ ਲਾਏ ਗੁਰਮੁਖ ਰੂਪ ਨਾ ਅੱਪੜ ਸਕੈ, ਲੱਖ ਗਿਆਨ ਵਖਾਨ ਕਰ ਸ਼ਬਦ ਸੁਰਤ ਉਡਾਰੀ ਥੱਕੈ, ਬੁੱਧ ਬਲ ਬਚਨ ਵਿਵੇਕ ਲੱਖ ਟੈ ਟੈ ਪਵਨ ਪਰਮ ਦਰ ਤੱਕੈ, ਜੋਗ ਭੋਗ ਬੈਰਾਗ ਲੱਖ ਸਹਿ ਨਾ ਸਕੇ ਗੁਣ ਵਾਸ ਮਹੱਕੇ, ਲੱਖ ਅਚਰਜ ਅਚਰਜ ਹੋਏ ਅਭਿਗਤ ਅਭਿਗਤ ਗਤ ਅਭਿਗਤ ਵਿਚੱਕੇ, ਵਿਸਮਾਦੀ ਵਿਸਮਾਦ ਲੱਖ ਅਕਥ ਕਥਾ ਵਿੱਚ ਸਹਿਨ ਸਹਕੇ, ਗੁਰਸਿੱਖੀ ਦੇ ਅੱਖ ਫਰਕੇ। ਜਿਸਨੂੰ ਗੁਰੂ ਗ੍ਰੰਥ ਸਾਹਿਬ 'ਚ ਮੈਲ ਕਿਹਾ ਹੈ, ਹਮ ਮੈਲੇ ਤੁਮ ਉਜਲ ਕਰਤੇ, ਇਹ ਅੰਦਰ ਦੀ ਆਪ ਬਾਲੀ ਅੱਗ ਹੈ ਜਿਹੜੀ ਸੁਰਤ ਨੂੰ ਖੰਡਾਓ 'ਚ ਲੈ ਜਾਂਦੀ ਹੈ। ਹਾਂਜੀ, ਠੰਡੀ ਸੁਰਤ ਸਦਾ ਇਕੱਠੀ ਹੁੰਦੀ ਹੈ, ਠੰਡਾ ਰੂਹ ਰੱਬ ਦੇ ਨਾਲ ਮਿਲਿਆ ਹੁੰਦਾ ਹੈ, ਰੱਬ ਉਹਦੇ ਵਿੱਚ ਹੁੰਦਾ ਹੈ। ਤਪੀ ਸੁਰਤ ਪਾਪ ਹੈ, ਠੰਡੀ ਸੁਰਤ ਪੁੰਨ ਹੈ। ਤਪੀ ਸੁਰਤ ਪਾਪ ਹੈ, ਠੰਡੀ ਸੁਰਤ ਪੁੰਨ ਹੈ। ਮੈਲ ਇਸੇ ਅੱਗ ਦਾ ਲਾਂਬਾ ਹੈ, ਜਿਹੜਾ ਲੱਗ ਜਾਂਦਾ ਹੈ ਤੇ ਰੂਹ ਸੜ ਜਾਂਦੀ ਹੈ। ਆਪਣੇ ਕਰਮ ਨਾਲ ਮੈਲੇ ਹੋ ਜਾਈਦਾ ਹੈ, ਕਦੇ ਕਿਸੇ ਹੋਰ ਦੇ ਕਰਮ ਵੀ ਮਾਰ ਦਿੰਦੇ ਹਨ, ਛੂ ਹੈ ਨਾ, ਲੱਗ ਜਾਂਦੀ ਹੈ ਚੰਗੀ ਵੀ ਮੰਦੀ ਵੀ। ਇਨਸਾਨ ਇੱਕ ਹੈ, ਇਸ ਕਰਕੇ ਮਖਲੂਕ ਦੇ ਕਰਮਾਂ ਦਾ ਅਸਰ ਇੱਕ ਇੱਕ ਸ਼ਖਸ ਤੇ ਪੈਂਦਾ ਹੈ ਤੇ ਇੱਕ ਇੱਕ ਸ਼ਖਸ ਦੇ ਕਰਮ ਦਾ ਅਸਰ ਮਖਲੂਕਤ ਤੇ। ਸਭ ਦੁਨੀਆ ਦੇ ਕਰਮ ਇਹ ਮੇਰੇ ਹੀ ਕਰਮ ਹਨ, ਮੈਨੂੰ ਮੈਂ ਹੀ ਮੈਲ ਲਾਉਂਦੀ ਹੈ। ਇਸ ਵਿੱਚ ਕੋਈ ਹਰਿਆ ਬੂਟ ਰਿਹੋਰੀ, ਬਸ ਸਭ ਕੁਝ ਉਹ ਹੀ ਰੱਬ ਹੈ। ਜੇ ਸੁਰਤ ਤੱਪੀ ਹੈ, ਖਿੰਡੀ ਹੈ, ਮੈਲੀ ਹੈ, ਭਾਰੀ ਹੈ, ਉਹ ਪੰਜ ਜਵਾਨ ਸੇਵਾ ਕਰਨ ਵਾਲੇ ਹਨ, ਉਹ ਪੰਜ ਵੈਰੀ ਹਨ। ਉਹ ਕੁਦਰਤ ਹਰ ਰੂਪ ਹੈ, ਉਹ ਕੁਦਰਤ ਖਾਣ ਨੂੰ ਆਉਂਦੀ ਹੈ। ਉਹ ਸਭ ਮਜ਼ਹਬ ਸਭ ਦੁਨੀਆ ਉਹਦੀ ਰਜ਼ਾ ਹੈ, ਤੇ ਸੋਹਣੇ ਹਨ, ਤੇ ਉਹ ਰੰਗ ਹੈ ਤੇ ਮਹਾਰੰਗ ਹਨ, ਜਿੱਥੇ ਜੀਵਨ ਸੁਖ ਰੂਪ ਹੈ। ਇੱਕ ਨੁਕਤਾ ਹੈ ਪਰ ਕੋਈ ਵਿਰਲਾ ਬਖਸ਼ਿਆ ਹੋਇਆ ਪਹਿਚਾਣਦਾ ਹੈ, ਜਿਸਨੂੰ ਇਹ ਦਾਉ ਆ ਗਿਆ ਉਹ ਆਪਣੀ ਸੁਰਤ ਦੇ ਲਹਾਓ ਚੜਾਓ, ਤੱਤਾਪਨ, ਠੰਡਾਪਨ, ਮੈਲਾਪਨ ਤੇ ਉੱਜਲਤਾ, ਨਿਰਮਲਤਾ, ਸਰਲਤਾ, ਹਲਕਾਪਨ, ਭਾਰਾਪਨ ਆਦਿ ਪਹਿਚਾਨਣ ਲੱਗ ਪਿਆ। ਆਪ ਵਿੱਚ ਜੋਖਦਾ ਹੈ, ਟਹਿਣਾ ਉੱਠਣਾ ਤਾਂ ਹੈ ਹੀ, ਪਰ ਰੂਹਾਨੀ ਹਾਲਤ ਆਰੰਭ ਹੋ ਗਈ। ਬੇਹੋਸ਼ੀ ਥੀ ਹੋਸ਼ ਆਈ, ਮੌਤ ਥੀ ਮੋੜਾ ਪਿਆ, ਗਫਲਤ ਮੁਰਦਾ ਸੰਤੁਸ਼ਟੀਆਂ ਦਾ ਰੰਗ ਛੁੱਟਾ, ਜੀਵਨ ਹਿੱਲਿਆ ਧੜਕਿਆ, ਪਿਆਰ ਦੀਆਂ ਪੀੜਾਂ ਛਿੜੀਆਂ, ਪੀੜ ਦੁੱਖ ਪ੍ਰਤੀਤ ਹੋਣ ਲੱਗ ਪਏ, ਦਰਦ ਉੱਠਣ ਲੱਗ ਪਈ, ਹਾਏ ਹਾਏ ਹੋਣ ਲੱਗ ਪਈ, ਹਾਂਜੀ ਜੀ ਪਿਆ, ਜ਼ਹਿਰ ਚੜਨ ਲੱਗ ਪਿਆ। ਪਰ ਇਹ ਬੜੀ ਉੱਚੀ ਹਾਲਤ ਦੀ ਖੇਡ ਹੈ, ਕੋਈ ਵਿਰਲਾ ਹੈ ਜਿਸਨੂੰ ਇਸ ਨੁਕਤੇ ਦਾ ਪਤਾ ਲੱਗਦਾ ਹੈ। ਖਨਕ ਦੀਨ, ਖਨਕ ਦੁਨੀਆ ਇੱਕ ਮੁੱਲ ਦੀਆਂ ਚੀਜ਼ਾਂ ਹਨ, ਪਰ ਖਨਕ ਦੀਨ ਜਾਂ ਖਨਕ ਦੁਨੀਆ ਦੇ ਸਮਾਨਾਂ ਵਿੱਚ ਇਸ ਠੰਡ ਦਾ ਜਾਤੀ ਤਜ਼ਰਬਾ ਇਨਸਾਨ ਦੀ ਉਮੈਦ ਨੂੰ ਪ੍ਰਾਣ ਬਖਸ਼ਦਾ ਹੈ। ਹਾਂ ਕੁਝ ਹੈ, ਇਹ ਆਪ ਨੂੰ ਪ੍ਰਤੀਤ ਹੁੰਦੀ ਹੈ, ਅੰਦਰ ਘਟਦਾ ਹੈ, ਪਾਉਂਦਾ ਹੈ, ਜਿਵਾਲਦਾ ਹੈ, ਚਿੱਤ ਕਰਦਾ ਹੈ ਕਿ ਬਾਹਰ ਮੁਖੀ ਆਪਾ ਤਾਪੀ ਬਿਕਰਾਲ, ਦੁਬਿਧਾ ਬਿਕਰਾਲ, ਹੰਕਾਰ ਤੇ ਦਵੈਤ ਬਿਕਰਾਲ, ਕਿਰਪਨਤ ਕੰਗਾਲਤਾ ਬਿਕਰਾਲ, ਖੁਦਗਰਜ਼ੀ ਮੋਹ ਨੀਚਤਾ ਬਿਕਰਾਲ, ਹਿੰਸਾ ਦਿਲ ਦਿਖਾਉਣਾ, ਦੁੱਖ ਦੇਣਾ ਆਦਿ ਅਨਾਤਮ ਧੰਦਿਆਂ ਵਿੱਚ ਰੱਬ ਵੱਲ ਮੂੰਹ ਕਰ ਟੁਰੀਏ। ਪਰ ਕਲ ਯੁਗ ਚੜੇ ਦਰਿਆ ਵਾਂਗ ਠਾਠਾ ਮਾਰ ਰਿਹਾ ਹੈ, ਸਭ ਕੋਈ ਹੇਠਾਂ ਨੂੰ ਹੀ ਵਹੀ ਜਾਂਦਾ ਹੈ, ਕੋਈ ਸੂਰਮਾ ਹੀ ਉੱਪਰ ਨੂੰ ਟੁਰੇ ਤਾਂ ਟੁਰੇ। ਦਰਿਆ ਦੇ ਰੋੜ ਦੇ ਬਰ ਖਿਲਾਫ ਆਪਣੀਆਂ ਬਾਹਾਂ ਮਾਰੇ, ਸੱਚੀ ਸੂਰਮਤਾਈ ਇਸੇ ਵਿੱਚ ਹੈ, ਰਸਾਤਲ ਨੂੰ ਤਾਂ ਸਾਰੇ ਹੀ ਵਗੀ ਜਾਂਦੇ ਹਨ। ਇਹ ਗੱਲ ਸੌਖੀ ਨਹੀਂ, ਹਾਂਜੀ ਇਹ ਗੱਲ ਸੌਖੀ ਨਹੀਂ, ਸੁਰਤ ਨੂੰ ਰੂਹ ਨੂੰ ਰੱਬ ਵਿੱਚ ਜੋੜੀ ਰੱਖਣਾ, ਲਗਾਤਾਰ ਉਸ ਵਿੱਚ ਸਾਹ ਲੈਣਾ। ਜਦ ਜ਼ਰਾ ਠੰਡ ਨਾਲ ਦਿਲ 'ਤੇ ਜੁੱਸਾ ਲੱਗਦਾ ਹੈ ਤਦ ਦਿਲ ਕਰਦਾ ਹੈ ਕਿਸੇ ਨੂੰ ਨਾ ਮਿਲੀਏ, ਇਸ ਠੰਡ ਨੂੰ ਕੁੱਟ ਦਿਲ 'ਚ ਰੱਖੀਏ, ਛੁਪਾ ਲਈਏ, ਕਿਸੇ ਨੂੰ ਨਾ ਦੱਸੀਏ, ਜੰਗਲਾਂ ਨੂੰ ਨਸ਼ਟ ਟੁਰੀਏ। ਇਹ ਇਸਤਰੀ ਪੁੱਤਰ ਮਿੱਤਰ ਭਾਈ ਸਭ ਮੇਰੇ ਵੈਰੀ ਹਨ, ਮੈਨੂੰ ਤਪਾ ਦਿੰਦੇ ਹਨ, ਮੇਰੀ ਠੰਡ ਹਰ ਲੈਂਦੇ ਹਨ, ਇਉਂ ਕਰਮ ਸੁਰਤ ਨੂੰ ਮੁੜ ਤਪਾਉਣ ਲੱਗਦੇ ਹਨ। ਅਤੇ ਦੂਜੇ ਪਾਸੇ ਦਿਲ ਮਿੱਠਾ ਹੋ ਜਾਣ ਕਰਕੇ ਸਭ ਕੁਟੰਬ ਚੰਗਾ ਲੱਗਣ ਲੱਗ ਜਾਂਦਾ ਹੈ, ਹੋਰ ਮਿੱਠਾ ਹੁੰਦਾ ਹੈ, ਤੇ ਫਿਰ ਮਿਠਾਸ ਆਪਣੇ ਮਿੱਠੇਪਨ ਵਿੱਚੋਂ ਸੱਟ ਮਾਰਦੀ ਹੈ। ਪੈਂਡਾ ਹੈ ਦੂਰ ਗੋਰੀਏ ਨੀ, ਤੁਰਦੇ ਅਸੀਂ ਮੁਸਾਫਿਰ, ਲੱਖਾਂ ਮੰਜ਼ਿਲਾਂ ਤੋਂ ਆਏ, ਅੱਗੇ ਹੈ ਰਾਹ ਸਵਾਇਆ। ਗੁਰਬਾਣੀ ਇਸ ਬਾਰੇ ਇਉਂ ਚਾਨਣਾ ਪਾਉਂਦੀ ਹੈ, ਜਿਸ ਗ੍ਰਹਿ ਬਹੁਤ ਤਿਸੇ ਗ੍ਰਹਿ ਚਿੰਤਾ, ਜਿਸ ਗ੍ਰਹਿ ਥੋਰੀ ਸੋ ਫਿਰੇ ਪਰਮੰਤਾ, ਦੁਹ ਬਿਵਸਥਾ ਤੇ ਜੋ ਮੁਕਤਾ, ਸੋਈ ਸੁਹੇਲਾ ਪਾਲੀਐ। ਗ੍ਰਹਿ ਰਾਜ ਮੈਂ ਨਰਕ ਉਦਾਸ ਕਰੋਧਾ, ਬੋ ਬਿਦ ਬੇਦ ਪਾਠ ਸਭ ਸੋਤਾ, ਦੇਹੀ ਮੈਂ ਜੋ ਰਹੇ ਅਲਿਪਤਾ, ਤਿਸ ਚੰਨ ਕੀ ਪੂਰਨ ਕਾਲੀਐ। ਹਾਏ ਇਹ ਰਸਤਾ ਕਠਨ ਹੈ, ਇਹ ਰਸਤਾ ਕਠਨ ਹੈ, ਤੇ ਵਿਰਲੇ ਸੰਸਾਰ ਵਿੱਚ ਦਰਸ਼ਨ ਜੋਤ ਪਤੰਗ ਮਿਲਣ ਦੇ, ਤੇ ਵਿਰਲੇ ਸੰਸਾਰ ਵਿੱਚ ਸ਼ਬਦ ਸੁਰਤ ਹੋਏ ਮਿਰਗ ਮਰਨ ਦੇ, ਤੇ ਵਿਰਲੇ ਸੰਸਾਰ ਵਿੱਚ ਚਰਨ ਕਵਲ ਹੋਏ ਪਵਰ ਵਸਣ ਦੇ, ਤੇ ਵਿਰਲੇ ਸੰਸਾਰ ਵਿੱਚ ਪਰਮ ਸੁਨੇਹੀ ਮੀਨ ਤਰਨ ਦੇ, ਤੇ ਵਿਰਲੇ ਸੰਸਾਰ ਵਿੱਚ ਗੁਰਸਿੱਖ ਗੁਰਸਿੱਖ ਸੇਵ ਕਰਨ ਦੇ, ਪੈ ਵਿੱਚ ਜੰਮਣ ਪੈ ਰਹਿਣ, ਪੈ ਵਿੱਚ ਮਰ ਗੁਰਸਿੱਖ ਜੀਵੰਦੇ, ਗੁਰਮੁਖ ਸੁਖ ਫਲ ਪਰਮ ਚਖੰਦੇ। ਪਰ ਜਿਹੜੇ ਇਸ ਰਸਤੇ 'ਤੇ ਚੱਲਦੇ ਹਨ, हाँ जी रस्ता कठिन है पर जेड़े इस रस्ते ते चलते हैं उन्हां ते गुरु की दयालता का स्वरूप भाई गुरदास जी इस तरह दसते हैं। गुरु फिर किवें दयाल हुंदा है जदों इस रस्ते तुरदे हाँ। अम्यो दिष्ट कर कछ वांग पवजल विच रखे, कछों नूं जिवें पवजल च रखते हैं इउं रखते हैं। ज्ञान अंस दे हंस वांग बुझ पख अपखे, सिमरन करदे कूंज वांग उड लखे अलखे। माता बालक हेत कर ओ सौ न चखे, सतगुर पुरख दयाल है गुरसिख परखे। पीर मुरीदा पिरहड़ी लख मुलियन कखे, पीर मुरीदा पिरहड़ी पीर ते मुरीद दी पिरहड़ी है प्यार, लखां दा मुल है इहदा, बाकी प्रीतां सब इहदे सामने कख हन। पीर मुरीदां पिरहड़ी लख मुलियन कखे। सो गुरु प्यारी साध संगत जी, धर्म प्रचार नौ भाग हन, इसते पंजवां भाग इत्थे आप जी दे सामने पढ़िया गया, लेख नंबर 15। वाहिगुरु जी का खालसा, वाहिगुरु जी की फतेह।